ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਜਿਵੇਂ ਗਲਾਸਗੋ ਵਿੱਚ ਮਹੱਤਵਪੂਰਨ ਜਲਵਾਯੂ ਗੱਲਬਾਤ ਦਾ ਸਮਾਂ ਤੇਜ਼ੀ ਨਾਲ ਨੇੜੇ ਆ ਰਿਹਾ ਹੈ, ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਦੁਆਰਾ ਹਰ ਸਕਿੰਟ ਵਿੱਚ ਇੱਕ ਵਿਅਕਤੀ ਆਪਣੇ ਘਰ ਤੋਂ ਬੇਘਰ ਹੋ ਰਿਹਾ ਹੈ। ਸਮੁੰਦਰ ਦੇ ਵੱਧਦੇ ਪੱਧਰ, ਅੱਗਾਂ, ਹੜ੍ਹਾਂ ਅਤੇ ਹੋਰ ਆਫ਼ਤਾਂ ਨੇ ਲੋਕਾਂ ਨੂੰ ਅੱਗੇ ਵਧਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਛੱਡਿਆ ਹੈ। ਪਰ ਉਹ ਕਿੱਥੇ ਜਾਣਗੇ, ਕਿਹੜੇ ਕਾਨੂੰਨਾਂ ਅਤੇ ਨੀਤੀਆਂ ਦੇ ਅਧੀਨ ਅਤੇ ਕਿਸ ਸੁਰੱਖਿਆ ਦੇ ਨਾਲ? ਇਹ ਉਹ ਸਵਾਲ ਹਨ ਜੋ 3 ਦਿਨਾਂ ਦੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੁੱਛੇ ਜਾਣਗੇ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਜਿਵੇਂ ਨੇਤਾ 2050 ਤੱਕ ਗ੍ਰੀਨ ਹਾਊਸ ਨਿਕਾਸ ਨੂੰ ਸ਼ੁੱਧ ਜ਼ੀਰੋ ਤੱਕ ਘਟਾਉਣ ਦੇ ਮੁੱਖ ਟੀਚੇ ਤੇ ਬਹਿਸ ਕਰ ਰਹੇ ਹਨ, ਇੱਥੇ ਇੱਕ ਹੋਰ ਮੁਸ਼ਕਲ ਮੀਲ ਪੱਥਰ ਹੈ ਜੋ ਤਾਰੀਖ ਨੂੰ ਦਰਸਾਉਂਦਾ ਹੈ। ਵਿਸ਼ਵ ਬੈਂਕ ਦੇ ਅਨੁਸਾਰ 2050 ਤੱਕ ਜਲਵਾਯੂ ਤਬਦੀਲੀ ਨੇ 6 ਵਿਸ਼ਵ ਖੇਤਰਾਂ ਵਿੱਚ ਤਕਰੀਬਨ 216 ਮਿਲੀਅਨ ਲੋਕਾਂ ਨੂੰ ਮੁੜ ਵਸੇਬੇ ਲਈ ਮਜਬੂਰ ਕਰ ਦਿੱਤਾ ਹੋਵੇਗਾ। ਪਰ ਹੁਣ ਠੋਸ ਕਾਰਵਾਈ ਕਰਨ ਨਾਲ ਇਹ ਅੰਦਾਜ਼ਾ ਲਗਾਉਂਦਾ ਹੈ ਕਿ ਜਲਵਾਯੂ ਪ੍ਰਵਾਸ ਦੇ ਪੈਮਾਨੇ ਨੂੰ 80% ਤੱਕ ਘਟਾਇਆ ਜਾ ਸਕਦਾ ਹੈ। ਕੈਲਡੋਰ ਸੈਂਟਰ ਫਾਰ ਇੰਟਰਨੈਸ਼ਨਲ ਰੈਫਿਊਜੀ ਲਾਅ ਗਲੋਬਲ ਵਾਰਮਿੰਗ ਵਿਸਥਾਪਨ ਦੇ ਪ੍ਰਸ਼ਨਾਂ ਨੂੰ ਸੰਬੋਧਿਤ ਕਰਦੇ ਹੋਏ ਇੱਕ ਕਾਨਫਰੰਸ ਦੀ ਮੇਜ਼ਬਾਨੀ ਕਰ ਰਿਹਾ ਹੈ। ਸੈਂਟਰ ਦੀ ਡਾਇਰੈਕਟਰ ਪ੍ਰੋਫੈਸਰ ਜੀਨ ਮੈਕਐਰਮ ਦਾ ਕਹਿਣਾ ਹੈ ਕਿ ਇਹ ਇੱਕ ਅਜਿਹਾ ਮੁੱਦਾ ਹੈ ਜੋ ਸਾਡੇ ਬਹੁਤ ਨੇੜੇ ਹੈ।
We know already that 80% of disaster-related displacement over the past decade has occurred within the Asia-Pacific region. So that's millions and millions of people. And last year, for example, globally, there were 31 million people displaced by the impacts of a disaster.
Professor McAdam de anusar yudh ja sangharsh karan hoye 25% de muqable aafat sambandhi ujada 75% banda hai.
So it's not just an issue that's happening in the future, it's happening right now. And climate change is only going to increase the severity and or the frequency of these disasters. So we'll see movement, you know, in anticipation of or as a disaster hits. And we're also starting to see, and increasingly we'll see movement in anticipation of longer term processes like sea level rise.
ਜੰਗਲ ਦੀ ਅੱਗ, ਚੱਕਰਵਾਤ, ਸੋਕਾ ਅਤੇ ਹੜ੍ਹਾਂ ਦੀ ਤੀਬਰਤਾ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਖਤਰਨਾਕ ਬਣਾ ਰਹੀ ਹੈ। ਜਿਵੇਂ ਜਲਵਾਯੂ ਤਬਦੀਲੀ ਇਹਨਾਂ ਦਬਾਵਾਂ ਨੂੰ ਹੋਰ ਵਧਾਉਂਦੀ ਹੈ, ਸੰਭਾਵਨਾਵਾਂ ਵੱਧਦੀਆਂ ਹਨ ਕਿ ਵਧੇਰੇ ਲੋਕਾਂ ਨੂੰ ਉਜਾੜੇ ਤੋਂ ਬਚਣ ਲਈ ਆਪਣੇ ਘਰ ਤੋਂ ਦੂਰ ਪਨਾਹ ਲੈਣ ਦੀ ਜ਼ਰੂਰਤ ਹੋਵੇਗੀ। ਕੁਝ ਆਪਣੇ ਹੀ ਦੇਸ਼ਾਂ ਵਿੱਚ ਵਸ ਜਾਣਗੇ ਤੇ ਕੁਝ ਹੋਰ ਅੱਗੇ ਵਿਸਥਾਪਿਤ ਹੋ ਸਕਦੇ ਹਨ। ਏਸ਼ੀਆ ਪੈਸੀਫਿਕ ਮਾਈਗ੍ਰੇਸ਼ਨ ਨੈਟਵਰਕ ਦੀ ਸਕੱਤਰੇਤ ਆਸਟ੍ਰੇਲੀਅਨ ਰੈੱਡ ਕ੍ਰਾਸ ਦੀ ਜੈਸਿਕਾ ਵੈਨਸੌਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਹਲਾਉਣ ਤੋਂ ਰੋਕਣ ਲਈ ਰੋਕਥਾਮ ਦੀ ਲੋੜ ਹੈ।
It's about having really inclusive and accessible disaster risk reduction measures in place that prevent displacement before it occurs and that make sure communities are included in those responses. If displacement can't be prevented, it's about making sure that people have the protection and the assistance that they need, particularly if people are displaced across borders, making sure that there's the right legal frameworks in place to make sure that they are looked after.
ਜਲਵਾਯੂ ਸ਼ਰਨਾਰਥੀ ਦੀ ਕੋਈ ਕਾਨੂੰਨੀ ਪਰਿਭਾਸ਼ਾ ਨਾ ਹੋਣ ਦੇ ਨਾਲ ਜੇਨ ਮੈਕਐਡਮ ਦੇ ਅਨੁਸਾਰ ਉਹਨਾਂ ਕਾਨੂੰਨੀ ਢਾਂਚਿਆਂ ਨੂੰ ਸਥਾਪਿਤ ਕਰਨਾ ਇੱਕ ਮੁੱਖ ਮੁੱਦਾ ਹੈ, ਖਾਸ ਤੌਰ ਤੇ ਇਸ ਖੇਤਰ ਵਿੱਚ ਜਿੱਥੇ ਸਮੁੰਦਰ ਦੇ ਵੱਧਦੇ ਪੱਧਰ ਅਤੇ ਮੌਸਮ ਦੀਆਂ ਵੱਧਦੀਆਂ ਘਟਨਾਵਾਂ ਟਾਪੂਆਂ ਦੇ ਵਸਨੀਕਾਂ ਦੀ ਹੋਂਦ ਨੂੰ ਖਤਰੇ ਵਿੱਚ ਪਾ ਰਹੀਆਂ ਹਨ।
That would facilitate movement. In some parts of the world, there, you know, Africa is an example, there are free movement agreements between certain countries or groups of countries that mean people can move much more freely. But we don't yet have anything like that really in the Pacific other than the Trans-Tasman arrangement that enables people from Australia and New Zealand to move relatively freely.
ਵਿਸ਼ਵ ਨੇਤਾ ਗਲਾਸਗੋ ਵਾਰਤਾ ਵਿੱਚ ਗਲੋਬਲ ਵਾਰਮਿੰਗ ਨੂੰ ਹੌਲੀ ਕਰਨ ਲਈ ਦਲੇਰ ਸਮਝੌਤਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਕਾਨਫਰੰਸ ਦੇ ਨਤੀਜਿਆਂ ਅਤੇ ਨਿਰਧਾਰਿਤ ਟੀਚਿਆਂ ਦੇ ਬਾਵਜੂਦ ਜੇਨ ਮੈਕੈਰਮ ਕਹਿੰਦੀ ਹੈ ਕਿ ਲੋਕਾਂ ਨੂੰ ਜਲਵਾਯੂ ਤਬਦੀਲੀ ਅਤੇ ਆਫਤਾਂ ਦੇ ਪ੍ਰਭਾਵਾਂ ਕਾਰਨ ਉੱਜੜ ਕੇ ਮੁੜ ਵਸਦੇ ਰਹਿਣਾ ਪਵੇਗਾ।
Even if carbon emissions were to stop today, we now know that some level of displacement is going to occur, and we need to be prepared for that so that we can manage it and ensure that people are assisted and protected rather than scrambling in a humanitarian emergency in the aftermath of displacement.
ਮਹਾਰਾਣੀ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਲਗਭਗ 42 ਛੋਟੇ ਰਾਜ ਜਾਂ ਦੇਸ਼ ਜਲਵਾਯੂ ਤਬਦੀਲੀ ਕਾਰਨ ਪਾਣੀ ਹੇਠਾਂ ਜਾ ਸਕਦੇ ਹਨ ਜੇ ਲੋੜੀਂਦੀ ਕਾਰਵਾਈ ਨਾ ਕੀਤੀ ਗਈ। ਟਾਲਾਮੋਆਲਾ ਰੈੱਡ ਕ੍ਰਾਸ ਸਮੋਆ ਦੀ ਜਨਰਲ ਸਕੱਤਰ ਹੈ, ਜਿੱਥੇ ਅੰਦਾਜ਼ਾ ਲਗਾਇਆ ਗਿਆ ਹੈ ਕਿ 1993 ਤੋਂ ਬਾਅਦ ਸਮੁੰਦਰ ਦਾ ਪੱਧਰ ਪ੍ਰਤੀ ਸਾਲ 4 ਮਿਲੀਮੀਟਰ ਵਧਿਆ ਹੈ। ਉਹ ਕਹਿੰਦੀ ਹੈ ਕਿ ਇਰੋਜ਼ਨ ਨੇ ਨਾਟਕੀ ਢੰਗ ਨਾਲ ਜ਼ਮੀਨ ਨੂੰ ਨਿਗਲ ਲਿਆ ਹੈ ਤੇ ਗਰਮ ਸਮੁੰਦਰੀ ਤਾਪਮਾਨ ਨੇ ਕੋਰਲ ਨੂੰ ਬਲੀਚ ਕਰ ਦਿੱਤਾ ਹੈ ਅਤੇ ਮੱਛੀ ਦੇ ਭੰਡਾਰਾਂ ਨੂੰ ਖਤਮ ਕਰ ਦਿੱਤਾ ਹੈ।
Lot of our land and families that used to live on the coastal areas, because the erosion is so quick, so they have lost that part of their lands.
2009 ਦੀ ਵਿਨਾਸ਼ਕਾਰੀ ਸੁਨਾਮੀ ਨੇ ਰਵਾਇਤੀ ਤੱਟਵਰਤੀ ਭਾਈਚਾਰਿਆਂ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਛੱਡਣ ਅਤੇ ਅੰਦਰੂਨੀ ਹਿੱਸਿਆਂ ਦੇ ਉੱਚੇ ਸਥਾਨ ਤੇ ਜਾਣ ਦਾ ਮੁਸ਼ਕਲ ਫੈਸਲਾ ਲੈਣ ਲਈ ਪ੍ਰੇਰਿਆ ਹੈ। ਟਾਲਾਮੋਆਲਾ ਦਾ ਕਹਿਣਾ ਹੈ ਕਿ ਕੁਝ ਮੌਸਮੀ ਫਾਰਮ ਵਰਕਰ ਪ੍ਰੋਗਰਾਮਾਂ ਰਾਹੀਂ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਪ੍ਰਵਾਸ ਕਰ ਰਹੇ ਹਨ।
It really changed the lifestyle. Before, you will see a lot of canoes in the sea, people fishing. We hardly see that. Even at night, we hardly see, people fishing at night.
ਅਜਿਹੇ ਸੰਕੇਤ ਹਨ ਕਿ ਅੰਤਰਰਾਸ਼ਟਰੀ ਵਿਸ਼ਵ ਨੇਤਾ ਅੰਤਰਰਾਸ਼ਟਰੀ ਮਾਨਵਤਾਵਾਦੀ ਪ੍ਰਭਾਵਾਂ ਵੱਲ ਧਿਆਨ ਦੇ ਰਹੇ ਹਨ। ਬਾਈਡਨ ਪ੍ਰਸ਼ਾਸਨ ਇਸ ਗੱਲ ਦੀ ਸਮੀਖਿਆ ਕਰ ਰਿਹਾ ਹੈ ਕਿ ਗਲੋਬਲ ਵਾਰਮਿੰਗ ਨਾਲ ਬੇਘਰ ਹੋਏ ਲੋਕਾਂ ਦੀ ਸਹਾਇਤਾ ਲਈ ਸੰਯੁਕਤ ਰਾਜ ਨੂੰ ਕੀ ਕਰਨਾ ਚਾਹੀਦਾ ਹੈ। ਨਿਊਜ਼ੀਲੈਂਡ ਨੇ ਘੋਸ਼ਣਾ ਕੀਤੀ ਹੈ ਕਿ ਉਹ ਕਮਜ਼ੋਰ ਦੇਸ਼ਾਂ ਦੀ ਮਦਦ ਲਈ ਆਪਣੇ ਵਿਦੇਸ਼ੀ ਸਹਾਇਤਾ ਬਜਟ ਦੇ ਡਾਲਰ ਤੋਂ ਵੱਧ ਖਰਚਾ ਕਰੇਗਾ ਤੇ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕਾਉਂਸਲ ਨੇ ਪਹਿਲੀ ਵਾਰ ਇੱਕ ਸਾਫ਼, ਸਿਹਤਮੰਦ ਅਤੇ ਟਿਕਾਊ ਵਾਤਾਵਰਣ ਦੇ ਅਧਿਕਾਰ ਨੂੰ ਮਾਨਤਾ ਦਿੱਤੀ ਹੈ। ਇਸ ਨੇ ਇੱਕ ਨਵੀਂ ਭੂਮਿਕਾ ਵੀ ਬਣਾਈ ਹੈ ਜਲਵਾਯੂ ਪਰਿਵਰਤਨ ਦੇ ਸੰਦਰਭ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਤੇ ਪ੍ਰੋਤਸਾਹਨ ਲਈ ਇੱਕ ਵਿਸ਼ੇਸ਼ ਰਿਪੋਰਟਰ। ਇਹ ਜਾਣਕਾਰੀ SBS ਨਿਊਜ਼ ਦੇ ਗੈਰਥ ਬੋਰਹਮ ਅਤੇ ਮਾਰਕਸ ਮੈਗਲੋਕਨੋਮਸ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।